काम क्रोध लोभ झूठ निंदा इनते आप छुड़ावो। एह पितर को इने पितर ते इनको डारो आपन निकट बुलावो। अपनी बिद आप जनाव हो हर जन मंगल गावो। बिसर नहीं कब हुई ऐते ए बिद मन में पावो। गुर पूरा पिट्यो वद भागे जन नानक कतह न जावो। काम क्रोध अर लोभ मोह दिन सुजाए अहमेव। नानक प्रभ शरणागति कर प्रसाद गुरुदेव। सतनाम वाहे गुरु साहिब जीओ। जत कत है तत है दृष्टं स्वर्ग मर्त पयाल लोक है। सर्वत्र रमण गोविंद है नानक लेप छेप ना लिप्यते। दिखया पयंत अमृतं दृष्टा सखा स्वजन है। दुखं पयंत सुख्यं पै पीतं ता निर्पय है। थान बिहून विश्राम नामं नानक कृपाल हर हर गुर है। थान बिहून विश्राम नामं नानक कृपाल हर हर गुर है। वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब महाराज जी दी पावन पवित्र हाजूरी अंदर रात्रि वेले दे दीवान दी हाजरी भरदे हुए साहिब जी दी इलाही बाणी दा कीर्तन आप जी ने सरवण कीता है। सतगुरु गुरु पंचम पातशाह जी महाराज अज दे इना पावन पवित्र बचना दे अंदर असानू जीवानू उपदेश पै कर दे ने। आओ सतगुरु दे इना पावन पवित्र बचना दी विचार धन गुरु ग्रंथ साहिब गुरु नानक साहिब आप ही कृपा करन पै भावनी शरदा अंदर इन्हां पवित्र बचना दी विचार करा लें। आप साध संगत कृपा कर एकाग्रता बख्श दे हुए आशीष बख्शनी। सतगुरु गुरु पंचम पिता महाराज जी दे अज दे दो पावन पवित्र दो श्लोक आप जी ने सरवण किते ने। पहले श्लोक विच तां मेरे गुरुदेव वचन करदे ने कि जिधर भी मैं अपने नेत्रां नाल देखना वा ते गुरुदेव कहिंदे कोई थां ऐसी नहीं नजर आउंदी जिथे मेरे प्यारे परमेश्वर दा टिकाणा ना होवे। महाराज कहिंदे पताल विच भी उहदा टिकाणा है, उपर आकाश ब्रह्मांड विच भी उहदा टिकाणा है, हे मेरे मालक स्वर्ग लोक विच भी तू वसना है, मात लोक दे अंदर भी तू आप परिपूर्ण है। बस गल की जिधर भी झाती मारना वा हर एक दे अंदर तू टिकया होया है। पर हैरानगी दी बात इन्ने संसार दे चंबेलियां विच मेरे वाहगुरु तेरी जोत टिकी है, पर तेरे अंदर नू माया दा किसे भी तरह ना लेपन नहीं, तू किसे थां ते भी खचक नहीं। सतगुरु महाराज जी ने दूसरे श्लोक विच वचन कीता जदों गुरु कृपा करे ना उदों फिर परमेश्वर एहो जी खेड वरता दिंदा है, जहर भी अमृत बन जांदा है, उदों दुश्मन भी मित्र बन जांदे ने, उदों दुख भी सुख विच तब्दील हो जांदे ने। जे सतगुरु तुसी कृपा करो ते जेड़ा मनुख कई जन्मां तो डरदा आउंदा है तेरी मेर हो जाए तो वह भी निडर होकर दुनिया विच विचरदा है, हर काम उल्ट कर सकना तू समर्थ है। पहला आपां इस बचन की विचार करनी है कि हर एक थां ते उस प्रभु की जोत विद्यमान है। पर मैं अर्ज करा आपां बाणी विचों प्रमाण दे के व्याख्या कर जांगे, पर असली इस चीज नूं तां मेरे गुरु पंच पिता ने माणिया है जिन्हें हर एक दे अंदरों उस प्यारे वाहगुरु जी नूं तकिया। ध्यान रखना आपां गल तां जरूर करांगे पर बड़ी गुरु की कृपा होवे ते अवस्था प्राप्त हुंदी है, सानू तां अपने शरीर विचों अजे प्रीतम ने दिसिया असी दूजे दे अंदर झाती मार के किवें देख लैणा। सतगुरु ने जिहड़े बचन कहे मैं अर्ज करां ये गुरु के बचन जे। साहिब श्री गुरु पंचम पिता महाराज कहिंदे ने ਉਹ ਕਈ ਭਾਂਤਾਂ ਨਾਲ ਹਰ ਇੱਕ ਥਾਂ ਤੇ ਵਿਦਮਾਨ ਹੈ। ਅਸੀਂ ਪੜ੍ਹਨੇ ਆ ਸੁਖਮਨੀ ਸਾਹਿਬ ਤੇ ਹਜ਼ੂਰ ਕਹਿੰਦੇ ਨੇ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਨ ਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਕਹਿੰਦੇ ਨੇ ਕਈ ਭਾਂਤਾਂ ਨਾਲ ਕਈ ਤਰੀਕਿਆਂ ਨਾਲ ਉਹ ਪਸਰਿਆ ਹੋਇਆ ਹੈ ਉਹ ਇੱਕ, ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਉਹ ਇੱਕ ਹੋ ਕੇ ਸਾਰਿਆਂ ਵਿੱਚ ਕਿਵੇਂ ਟਿਕੇ, एक हर थां ते किवें बैठा, एक पासे वचन कर दियो केवल ओ एक है, दूसरी तरफ वचन कर दियो कोई ऐसी थां नहीं जिथे प्यारा प्रीतम नहीं कि एक हर दे अंदर टिक सकदा है। ते मेरे सतगुरु ने बाणी विच बड़े सोहने दृष्टांत दिते, महाराज गुरुदेव पंचम पिता कहिंदे ने हां ओ एक हो के भी सारियां दे अंदर टिके है। महाराज जी किवें, साहब कहिंदे ने जदों पूर्णमासी की रात होवे पूरा चंद्रमा आसमान ते आया होवे ते उदन एक तजर्बा करके देखी, क्योंकि है ता ए अंदर दा आनंद मानन लई पर तेरियां अखां नूं जिन्नी देर तक कोई बाहर दा प्रमाण ना दिता ते समझ नहीं पैनी कि एक हर एक दे अंदर किवें बैठा है। साहब कहिंदे ने पूर्णमासी की रात पूरा चंद्रमा आसमान ते होवे तू एक दो नहीं सैकड़े हजारां लखां मचके तू पानी दे भर के रख दई, पर शर्त एक पानी होवे निर्मल, दूसरी बात होवे टिकिया, हर एक पानी दे घड़े ते मटके दे उपर तू एक एक भांडे दे उपर ढक दई, चपनी नाल किसे चीज नाल तू भांडे दे मुंह नूं ढक दई, ते जदों आसमान ते चंद्रमा आवे ते हर एक घड़े की चपनी तो ओदे मुंह तो चुक दई, आसमान में तकी याद रखी आसमान ते चंद्रमा एक, जमीन ते करोड़ा घड़े पए ने पर हर एक घड़े दे विचों तेनू चंद्रमा का प्रतिबिंब नजर आएगा। जे एक चंद्रमा लखां घड़िया विच अपना परछावा दे सकदा है ते मेरा एक वाहगुरु घट घट दे अंदर अपनी जोत दा प्रकाश करदा है। सतगुरु ने वचन किया कह लगे हब समाणी जोत जल कटाऊ चंद्रमा, हब समाणी जोत हर एक दे अंदर ओदी जोत विद्यमान ही ओ टिकिया होया, हब समाणी जोत जल कटाऊ चंद्रमा ਜਿਵੇਂ ਪਾਣੀ ਦੇ ਘੜੇ ਵਿੱਚ ਚੰਦਰਮਾ ਦਾ ਪ੍ਰਤੀਬਿੰਬ ਦਿਸਦਾ ਹੈ। ਸਾਹਿਬ ਕਹਿੰਦੇ ਪ੍ਰਗਟ ਥੀਆ ਆਪ, ਨਾਨਕ ਮਸਤਕ ਲਿਖਿਆ, ਪਰ ਵਾਹਿਗੁਰੂ ਨੂੰ ਦੇਖਣ ਦੀ ਦਾਤ ਔਰ ਉਸ ਨੂੰ ਮਿਲਦੀ ਜਿਹਦੇ ਮੱਥੇ ਦੇ ਲੇਖ ਮੇਰੇ ਸਤਿਗੁਰੂ ਨੇ ਲਿਖ ਦਿੱਤੇ। ਉਹ ਹੈ ਇੱਕ, ਹਰ ਇੱਕ ਦੇ ਅੰਦਰ ਵਿਰਾਜਮਾਨ। ਸਾਹਿਬ ਜੀ ਦੀ ਇਲਾਕੀ ਬਾਣੀ ਦੇ ਅੰਦਰ ਜਦੋਂ ਬਚਨ ਪੜ੍ਹਦੇ ਹਾਂ, ਸਤਿਗੁਰੂ ਨੇ ਇੱਕ ਸਿਆਣੇ ਉਸਤਾਦ ਦੀ ਤਰ੍ਹਾਂ ਕੋਈ ਵੀ ਸ਼ੰਕਾ ਨਹੀਂ ਰਹਿਣ ਦਿੱਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਿਵਰਤ ਨਹੀਂ ਕਰਦੇ। ਬਾਬਾ ਨਾਮਦੇਵ ਜੀ ਨੇ ਇਸ ਸੰਬੰਧ ਵਿੱਚ ਦੋ ਉਦਾਹਰਨਾਂ ਦਿੱਤੀਆਂ। ਜਦੋਂ ਉਹਨਾਂ ਨੂੰ ਪੁੱਛਿਆ ਹਰ ਇੱਕ ਪਾਸੇ ਵਾਹਿਗੁਰੂ ਹੈ, ਉਹਨਾਂ ਕਿਹਾ ਹਾਂ, ਕੋਈ ਥਾਂ ਐਸੀ ਨਹੀਂ ਜਿੱਥੇ ਮੇਰੇ ਗੋਬਿੰਦ ਦਾ ਨਿਵਾਸ ਨਹੀਂ, ਜਿੱਥੇ ਉਹ ਨਹੀਂ ਟਿਕਿਆ। ਤੇ ਪੁੱਛੀਏ ਉਹਨਾਂ ਨੂੰ ਵੀ, ਭਗਤ ਜੀ ਉਹ ਇੱਕ ਸਾਰਿਆਂ ਦੇ ਅੰਦਰ ਕਿਵੇਂ ਟਿਕ ਚੁੱਕਾ ਹੈ? ਤੇ ਭਗਤ ਜੀ ਨੇ ਬਚਨ ਬੜੇ ਸੋਹਣੇ ਕੀਤੇ ਤੇ ਸ਼ਬਦ ਮੇਰਾ ਖਿਆਲ ਚੇਤੇ ਹੋਣਾ ਸਭ ਨੂੰ। ਭਗਤ ਜੀ ਕਹਿੰਦੇ ਨੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ ਹਰ ਇੱਕ ਥਾਂ ਤੇ ਧਰਤੀ ਦਾ ਆਸਰਾ ਵਾਹਿਗੁਰੂ ਏ, ਕੋਈ ਥਾਂ ਐਸੀ ਨਹੀਂ ਜਿੱਥੇ ਮੇਰਾ ਪਿਆਰਾ ਪ੍ਰੀਤਮ ਨਾ ਹੋਵੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿਣ ਲੱਗੇ ਸੂਤ ਏਕ ਮਨ ਸੱਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਉਦਾਹਰਨ ਦੇਣ ਵਾਲੀ ਕਮਾਲ ਕਰ ਦਿੱਤੀ। ਕਹਿਣ ਲੱਗੇ ਤੂੰ ਪੁੱਛ ਨਾ ਉਹ ਇੱਕ ਹਰ ਇੱਕ ਦੇ ਅੰਦਰ ਕਿਵੇਂ ਵੱਸਦਾ? ਤੇ ਭਗਤ ਜੀ ਕਹਿੰਦੇ ਨੇ ਸੂਤ ਏਕ, ਧਿਆਨ ਰੱਖੀ ਧਾਗਾ ਇੱਕ ਏ। ਤੇ ਜਦੋਂ ਕੋਈ ਮਾਲਾ ਬਣਾਉਂਦਾ, ਮੋਤੀ ਪਰੋਂਦਾ, ਭਾਵੇਂ ਉਸ ਧਾਗੇ ਵਿੱਚ ਤੂੰ ਸੈਂਕੜੇ ਮੋਤੀ ਪਾ ਦੇ, ਤੂੰ ਉਸ ਧਾਗੇ ਦੇ ਅੰਦਰ ਭਾਵੇਂ ਹਜ਼ਾਰਾਂ ਮੋਤੀ ਇਕੱਠੇ ਕਰਕੇ ਪਾ ਦੇ, ਪਰ ਯਾਦ ਰੱਖੀ ਮਣਕੇ ਵੱਖਰੇ ਵੱਖਰੇ ਨੇ, ਮੋਤੀ ਵੱਖਰੇ ਵੱਖਰੇ ਨੇ, ਪਰ ਹਰ ਇੱਕ ਮੋਤੀ ਦੇ ਅੰਦਰ ਸਰਾਖ ਵਿੱਚੋਂ ਜਿਹੜਾ ਧਾਗਾ ਨਿਕਲਦਾ, ਧਾਗਾ ਕੇਵਲ ਇੱਕ, ਧਾਗੇ ਦੋ ਨਹੀਂ, ਇੱਕ ਧਾਗਾ ਹਜ਼ਾਰਾਂ ਮੋਤੀਆਂ ਦੇ ਵਿੱਚੋਂ ਨਿਕਲਦਾ ਪਿਆ। ਤੇ ਜੇ ਭਲਿਆ ਇੱਕ ਧਾਗਾ ਹਜ਼ਾਰਾਂ ਮੋਤੀਆਂ ਦੇ ਅੰਦਰ ਵਿਦਮਾਨ ਨੇ, ਤੇ ਇੱਕ ਪਰਮੇਸ਼ਵਰ ਮੇਰਾ ਹਰ ਇੱਕ ਮਾਨਕ ਹਿਰਦੇ ਵਿੱਚ ਟਿਕਿਆ ਹੋਇਆ। ਕਹਿਣ ਲੱਗੇ ਸੂਤ ਇੱਕ, ਸੂਤਰ ਇੱਕ, ਮਨ ਸਹੰਤ ਸੱਤ ਸਹੰਸ ਜੈਸੇ। ਇੱਥੇ ਸੱਤ ਦਾ ਅਰਥ ਸੈਂਕੜੇ ਦੇ, ਸਹੰਸ ਦਾ ਅਰਥ ਹਜ਼ਾਰਾਂ ਹੈ। ਸੂਤਰ ਇੱਕ, ਮਣਕੇ ਮੋਤੀ ਹਜ਼ਾਰਾਂ ਨੇ। ਸਾਹਿਬ ਕਹਿਣ ਲੱਗੇ ਹਰ ਇੱਕ ਮਣਕੇ ਵਿੱਚੋਂ ਧਾਗਾ ਨਿਕਲਿਆ। ਇਸੇ ਤਰ੍ਹਾਂ ਓਤ ਪੋਤ ਪ੍ਰਭ ਸੋਈ, ਮੇਰਾ ਵਾਹਿਗੁਰੂ ਵੀ ਜੀਵਾਂ ਦੇ ਅੰਦਰ ਤਾਣੇ ਪੇਟੇ ਦੀ ਤਰ੍ਹਾਂ ਰਮਿਆ ਹੋਇਆ। ਦੂਸਰਾ ਬਚਨ ਕੀਤਾ ਭਗਤ ਜੀ ਨੇ, ਕਹਿਣ ਲੱਗੇ ਇੱਕ ਤੂੰ ਸਭ ਕੁਝ ਪੈਦਾ ਹੁੰਦਾ, ਇੱਕ ਨੇ ਸਭ ਕੁਝ ਬਣਾਇਆ ਤੇ ਹਰ ਇੱਕ ਅੰਦਰ ਇੱਕ ਟਿਕਿਆ। ਪੁੱਛਿਆ ਫਿਰ ਅਗਲੀ ਉਦਾਹਰਨ ਜਿਹੜੀ ਦਿੱਤੀ ਉਹਨਾਂ ਨੇ, ਕਹਿੰਦੇ ਨੇ ਜੇ ਤੂੰ ਪੁੱਛਣਾ ਚਾਹੁੰਦਾ ਇੱਕ ਹਰ ਇੱਕ ਦੇ ਅੰਦਰ ਇੱਕ ਤੋਂ ਸਾਰੇ ਬਣੇ ਨੇ, ਤੇ ਕਦੀ ਸਮੁੰਦਰ ਦੇ ਕਿਨਾਰੇ ਜਾ ਕੇ ਖੜਾ ਹੋਵੀਂ ਤੇ ਸਮੁੰਦਰ ਦੇ ਕਿਨਾਰੇ ਖਲੋਤਿਆਂ ਵੀ ਬਹੁਤ ਕੁਛ ਮਿਲਦਾ। ਜੇ ਕਿਸੇ ਨੇ ਲੱਭਣਾ ਹੋਵੇ ਨਾ, ਸਮੁੰਦਰ ਦੇ ਕੰਢੇ ਵਿੱਚੋਂ ਵੀ ਰੱਬ ਬੋਲਦਾ। ਜੇ ਜਦੋਂ ਆਪਾਂ ਤੱਕਦੇ ਹਾਂ ਨਾ ਅਸਗਾਹ ਸਮੁੰਦਰ ਨੂੰ, ਤੇ ਬੰਦੇ ਦੇ ਅੰਦਰ ਦੀ ਖੌਮੇ ਦੀ ਫੂਕ ਉਦੋਂ ਹੀ ਨਿਕਲ ਜਾਂਦੀ, ਤੇਰੀ ਹਸਤੀ ਕੀ ਹੈ? ਆ ਦੇਖ ਇੰਨਾ ਵੱਡਾ ਸਮੁੰਦਰ, ਇੱਕ ਪਾਣੀ ਦੀ ਛਲ ਆਏ ਤੇ ਤੇਰਾ ਨਾਮੋ ਨਿਸ਼ਾਨ ਮਿਟ ਜਾਣਾ, ਐਵੇਂ ਮੈਂ ਕਰਨਾ ਪਿਆ। ਸਾਹਿਬ ਕਹਿੰਦੇ ਨੇ ਸਮੁੰਦਰ ਵੀ ਕੋਈ ਉਪਦੇਸ਼ ਦਿੰਦਾ, ਬੜਾ ਡੂੰਘਾ ਹੀ। ਧਿਆਨ ਰੱਖੀ ਸਮੁੰਦਰ ਟਿਕਿਆ। ਤੇ ਕਈ ਵਾਰੀ ਅਰਜ਼ ਕਰਨੇ ਹੁੰਦੇ ਆ, ਗੁਰੂ ਗ੍ਰੰਥ ਸਾਹਿਬ ਸਮੁੰਦਰ ਨੇ ਬਾਣੀ ਵਿੱਚ ਬਚਨ ਆਇਆ ਕਿ ਨਦੀ ਜਿਹੜੇ ਸਿੱਖ ਨੇ ਇਹ ਨਦੀਆਂ ਨੇ, ਗੁਰੂ ਸਮੁੰਦ ਨਦੀ ਸਭ ਸਿੱਖੀ। ਸਾਹਿਬ ਕਹਿੰਦੇ ਨੇ ਗੁਰੂ ਸਮੁੰਦਰ ਏ ਤੇ ਜਿਹੜੇ ਸਿੱਖ ਨੇ ਇਹ ਨਦੀਆਂ ਨੇ। ਕਿਉਂ? ਸਮੁੰਦਰ ਵਿੱਚ ਵੀ ਅਸਗਾਹ ਭੰਡਾਰ ਏ, ਗੁਰੂ ਗ੍ਰੰਥ ਸਾਹਿਬ ਗੁਰੂ ਕੋਲ ਵੀ ਅਸਗਾਹ ਭੰਡਾਰ ਏ, ਕੋਈ ਅੰਤ ਹੀ ਕੋਈ ਨਹੀਂ। ਫਰਕ ਇੰਨਾ ਪੁੱਜੇ, ਸਮੁੰਦਰ ਵਿੱਚ ਬੰਦਾ ਡੁੱਬਦਾ, ਡੁੱਬ ਜਾਏ ਤਾਂ ਸਮੁੰਦਰ ਮਾਰ ਦਿੰਦਾ, ਮੇਰੇ ਗੁਰੂ ਵਿੱਚ ਕੋਈ ਡੁੱਬ ਜਾਏ ਤਾਂ ਇਹਨੂੰ ਜੀ ਦਾਨ ਮਿਲ ਜਾਂਦਾ। ਫਰਕ ਇੰਨਾ, ਸਤਿਗੁਰੂ ਜੀਵਨ ਦਾਨ ਦਿੰਦਾ ਤੇ ਦੂਸਰੀ ਬਾਤ ਸਮੁੰਦਰ ਵਿੱਚ ਇੰਨਾ ਵੱਡਾ ਗੁਣ ਏ, ਸਮੁੰਦਰ ਨੂੰ ਕਿਸੇ ਕੋਲ ਚੱਲ ਕੇ ਜਾਣ ਦੀ ਲੋੜ ਨਹੀਂ, ਉਹ ਪੂਰਾ ਟਿਕਿਆ ਹੋਇਆ। ਹਾਂ, ਜੇ ਕਿਸੇ ਨੇ ਆਪਣੇ ਆਪ ਨੂੰ ਪਵਿੱਤਰ ਕਰਨਾ ਤੇ ਉਹਨੂੰ ਸਮੁੰਦਰ ਕੋਲ ਚੱਲ ਕੇ ਆਉਣਾ ਪੈਂਦਾ। ਸਮੁੰਦਰ ਆਪਣੀ ਥਾਂ ਤੇ ਟਿਕਿਆ, ਉਹਨੂੰ ਮੁਥਾਜੀ ਨਹੀਂ। ਪਰ ਹਾਂ, ਜਦੋਂ ਕਿਰਪਾ ਕਰਦਾ ਨਾ, ਉਦੋਂ ਫਿਰ ਧਰਤੀ ਦੇ ਲੋਕਾਂ ਤੇ ਰਹਿਮਤ ਦਾ ਮੀਂਹ ਵੀ ਵਰਸਾ ਦਿੰਦਾ। ਸਤਿਗੁਰਾਂ ਨੇ ਬੜੇ ਪਿਆਰੇ ਬਚਨ ਕਹਿ, ਕਹਿੰਦੇ ਨੇ ਸਮੁੰਦਰ ਦੇ ਕਿਨਾਰੇ ਖਲੋਤੇ ਆ, ਪਾਣੀ ਦੀ ਲਹਿਰ ਆਈ ਏ। ਕਹਿਣ ਲੱਗੇ ਸਮੁੰਦਰ ਦੇ ਪਾਣੀ ਤੋਂ ਵੱਖ ਹੋ ਕੇ ਉੱਪਰ ਉੱਠੀ, ਇਸੇ ਲਹਿਰ ਦੀ ਠੋਕਰ ਦੇ ਨਾਲ ਕਿਨਾਰੇ ਤੇ ਛੋਟੇ ਛੋਟੇ ਪਾਣੀ ਦੇ ਬੁਲਬਲੇ ਪੈਦਾ ਹੋ ਗਏ।
ਇਸੇ ਪਾਣੀ ਦੇ ਟਕਰਾਅ ਦੇ ਨਾਲ ਕਿਨਾਰੇ ਤੇ ਪਾਣੀ ਦੀ ਝੱਗ ਬਣ ਗਈ। ਹੁਣ ਤਿੰਨ ਹਿੱਸਿਆਂ ਵਿੱਚ ਪਾਣੀ ਬਣ ਚੁੱਕਾ ਹੈ, ਚਾਰ ਹਿੱਸਿਆਂ ਵਿੱਚ। ਇੱਕ ਸਮੁੰਦਰ, ਦੂਸਰਾ ਸਮੁੰਦਰ ਵਿੱਚੋਂ ਉੱਠੀਆਂ ਲਹਿਰਾਂ ਨੇ, ਤੀਜਾ ਉਸੇ ਲਹਿਰਾਂ ਦੇ ਟਕਰਾਅ ਦੇ ਨਾਲ ਪਾਣੀ ਵਿੱਚੋਂ ਝੱਗ ਪੈਦਾ ਹੋ ਗਈ, ਤੇ ਚੌਥਾ ਉਸੇ ਝੱਗ ਦੇ ਵਿੱਚੋਂ ਛੋਟੇ ਛੋਟੇ ਪਾਣੀ ਦੇ ਬੁਲਬਲੇ ਬਣ ਗਏ। ਬੁਲਬਲੇ ਵੱਖ ਨੇ, ਲਹਿਰਾਂ ਵੱਖ ਨੇ, ਪਾਣੀ ਦੀ ਝੱਗ ਵੱਖ ਏ ਤੇ ਸਮੁੰਦਰ ਦਾ ਪਾਣੀ ਵੱਖ ਏ। ਭਾਵੇਂ ਇਹ ਚਾਰ ਸ਼ਕਲਾਂ ਵਿੱਚ ਨਜ਼ਰ ਆਉਂਦਾ, ਪਰ ਹੈ ਤਾਂ ਆਖਰ ਪਾਣੀ ਹੋਈ ਨਾ, ਇੱਕੋ ਪਾਣੀ ਕਈ ਤਰੀਕਿਆਂ ਵਿੱਚ ਪ੍ਰਗਟ ਹੋ ਗਿਆ। ਭਗਤ ਨਾਮਦੇਵ ਕਹਿੰਦੇ ਨੇ ਜਲ ਤਰੰਗ ਅਰ ਫੇਨ ਬੁਧਬਦਾ, ਚਾਰਾਂ ਦੀ ਗੱਲ ਕੀਤੀ। ਜਲ ਤਰੰਗ, ਜਲ ਦਾ ਅਰਥ ਹੈ ਸਮੁੰਦਰ ਦਾ ਪਾਣੀ, ਤਰੰਗ ਦਾ ਅਰਥ ਹੈ ਲਹਿਰਾਂ, ਫੇਨ ਦਾ ਅਰਥ ਹੈ ਝੱਗ, ਬੁਧਬਦਾ ਦਾ ਅਰਥ ਹੈ ਬੁਲਬਲੇ। ਜਲ ਤਰੰਗ ਅਰ ਫੇਨ ਬੁਧਬਦਾ, ਜਲ ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਕੋਈ, ਇਹ ਸਾਰਾ ਪ੍ਰਪੰਚ ਮੇਰੇ ਵਾਹਿਗੁਰੂ ਜੀ ਦਈ, ਉਹਦੇ ਤੋਂ ਬਿਨਾਂ ਦੂਜਾ ਇਹਦੇ ਕੁਝ ਵਿੱਚ ਕੋਈ ਵਿਚਰਦਾ ਵੀ ਨਹੀਂ ਪਿਆ, ਕੇਵਲ ਇੱਕ ਉਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕਰਕੇ ਫਿਰ ਬਚਨ ਕਰੀਏ, ਸਾਹਿਬ ਜੀ ਜੇ ਹੈ ਫਿਰ ਸਾਡੇ ਵਿੱਚ ਕਿਉਂ ਨਹੀਂ ਪ੍ਰਗਟ ਹੁੰਦਾ। ਮੇਰੇ ਗੁਰੂ ਨਾਨਕ ਸਾਹਿਬ ਪੀਰ ਦਸਤਗੀਰ ਨੂੰ ਮਿਲੇ, ਬੜੇ ਪਿਆਰੇ ਬਚਨ ਹਜ਼ੂਰ ਨੇ ਕਹੇ। ਦਸਤਗੀਰ ਨੇ ਧਿਆਨ ਰੱਖਣਾ, ਉੱਥੇ ਇੱਕ ਸਵਾਲ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਖੁਦਾ ਹੈ? ਸਾਹਿਬ ਨੇ ਕਿਹਾ ਹਾਂ ਹੈ। ਫਿਰ ਪੁੱਛਦਾ ਨਜ਼ਰ ਕਿਉਂ ਨਹੀਂ ਆਉਂਦਾ? ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਇੰਨੀ ਤਾਂ ਦੁੱਧ ਦਾ ਭਰ ਕੇ ਛੰਨਾ ਲਿਆਂਦਾ ਸੀ ਜਿੱਥੇ ਮੇਰੇ ਹਜ਼ੂਰ ਨੇ ਚਮੇਲੀ ਦਾ ਫੁੱਲ ਰੱਖ ਦਿੱਤਾ ਸੀ। ਧਿਆਨ ਰੱਖਣਾ ਇਹਦੇ ਵਿੱਚ ਬੜੀਆਂ ਰਮਜ਼ਾਂ ਨੇ। ਸਤਿਗੁਰੂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਮੁਲਤਾਨ ਭਾਵੇਂ ਭਰਿਆ ਪੀਰਾਂ ਦੇ ਨਾਲ, ਪਰ ਅਸੀਂ ਟਿਕਾਣਾ ਨਹੀਂ ਕਰਨਾ, ਮੈਂ ਤਾਂ ਸਿਰਫ ਤੁਹਾਡੇ ਕੋਲ ਦੁੱਧ ਹੈ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹ ਉਦਾਹਰਨ ਬੜੀ ਸੋਹਣੀ ਸਤਿਗੁਰੂ ਨੇ ਦਿੱਤੀ, ਦੁੱਧ ਦਾ ਛੰਨਾ ਦਿੱਤਾ ਉਹਨਾਂ ਨੇ, ਹਜ਼ੂਰ ਨੇ ਚਮੇਲੀ ਦਾ ਫੁੱਲ ਟਿਕਾਇਆ। ਇੱਕ ਤਾਂ ਕਹਿੰਦੇ, ਸਾਹਿਬ ਨੇ ਕਿਹਾ ਮੈਂ ਇਹਦੇ ਉੱਤੋਂ ਨਿਕਲ ਜਾਣਾ, ਮੈਂ ਟਿਕਣਾ ਨਹੀਂ। ਤੇ ਇੱਕ ਵਿਦਵਾਨ ਕਹਿੰਦਾ ਚਮੇਲੀ ਦੇ ਫੁੱਲ ਵਿੱਚ ਸੁਗੰਧੀ ਏ। ਮੇਰੇ ਗੁਰੂ ਨੇ ਕਿਹਾ ਕਮਾਈ ਦਾ ਦੁੱਧ ਤਾਂ ਬੜਾ ਪੈਦਾ ਕੀਤਾ, ਪਰ ਅਜੇ ਤੱਕ ਨਿਮਰਤਾ ਦੀ ਮਹਿਕ ਨਹੀਂ। ਲਿਆਓ ਮੈਂ ਚਮੇਲੀ ਦਾ ਫੁੱਲ ਟਿਕਾ ਦੇਣਾ, ਜਿਹਦੇ ਕੋਲ ਨਿਮਰਤਾ ਦੀ ਮਹਿਕ ਆ ਜਾਏ ਫਿਰ ਖਚਤ ਨਹੀਂ ਹੁੰਦਾ, ਉਹ ਤਰ ਕੇ ਉੱਤੋਂ ਨਿਕਲ ਜਾਂਦਾ। ਸਤਿਗੁਰੂ ਨੇ ਉੱਥੇ ਪੁੱਛਦਾ ਉਹ ਦਸਤਗੀਰ ਖੁਦਾ ਹੈ? ਸਾਹਿਬ ਕਹਿੰਦੇ ਨੇ ਹੈ। ਪੁੱਛਦਾ ਜੇ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਐ ਦਸਤਗੀਰ ਮੈਂ ਤੇਰੇ ਸਵਾਲ ਦਾ ਉੱਤਰ ਦੇਣਾ। ਆ ਜਿਹੜਾ ਤੂੰ ਛੰਨਾ ਮੈਨੂੰ ਦੁੱਧ ਦਾ ਭਰ ਕੇ ਪਕੜਾਇਆ, ਕੀ ਇਸ ਦੁੱਧ ਵਿੱਚ ਘਿਓ ਹੈ, ਮੱਖਣ ਹੈ? ਕਹਿਣ ਲੱਗਾ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਹੀ ਨਹੀਂ। ਤੇ ਬਾਪੂ ਗੁਰੂ ਨਾਨਕ ਨਿਰੰਕਾਰੀ ਕਹਿਣ ਲੱਗੇ ਜੇ ਹੈ ਤੇ ਫਿਰ ਨਜ਼ਰ ਕਿਉਂ ਨਹੀਂ ਆਉਂਦਾ? ਤੂੰ ਕਹਿੰਦਾ ਖੁਦਾ ਹੈ ਤਾਂ ਦਿਸਦਾ ਕਿਉਂ ਨਹੀਂ? ਸਾਹਿਬ ਕਹਿਣ ਲੱਗੇ ਦੁੱਧ ਵਿੱਚ ਘਿਓ ਹੈ ਪਰ ਦਿਸਦਾ ਕਿਉਂ ਨਹੀਂ? ਕਹਿਣ ਲੱਗਾ ਦਾਤਿਆ ਐਵੇਂ ਨਹੀਂ, ਜਾਗ ਲਾਂਗੇ, ਪਹਿਲਾਂ ਗਰਮ ਕਰਾਂਗੇ, ਰਿੜਕਾਂਗੇ ਤਾਂ ਕਿਤੇ ਘਿਓ ਨਿਕਲੇਗਾ। ਸਾਹਿਬ ਕਹਿਣ ਲੱਗੇ ਹਰ ਇੱਕ ਅੰਦਰ ਦੁੱਧ ਦੀ ਤਰ੍ਹਾਂ ਘਿਓ ਹੈ, ਪਰ ਪ੍ਰਗਟ ਉੱਥੇ ਹੀ ਹੁੰਦਾ ਜਿੱਥੇ ਕੋਈ ਕਮਾਈ ਕਰਨੀ ਸ਼ੁਰੂ ਕਰ ਦਿੰਦਾ। ਸਤਿਗੁਰੂ ਨੇ ਬਾਣੀ ਵਿੱਚ ਵੀ ਇਹੀ ਬਚਨ ਕਹਿ, ਕਹਿਣ ਲੱਗੇ ਸਗਲ ਬਨਸਪਤ ਮਾਹੇ ਬਸੰਤਰ, ਬਨਸਪਤ ਦਾ ਅਰਥ ਆ ਲੱਕੜੀ, ਆ ਰੁੱਖ, ਹਰ ਇੱਕ ਲੱਕੜ ਦੇ ਅੰਦਰ ਅੱਗ ਹੈ ਪਰ ਅੱਗ ਪ੍ਰਗਟ ਨਹੀਂ। ਅੱਗ ਨੂੰ ਪ੍ਰਗਟ ਕਰਨ ਲਈ ਬਾਹਰੋਂ ਸਾਨੂੰ ਕੁਝ ਸ਼ੋਅ ਦੇਣੀ ਪਏਗੀ। ਕਈ ਵਾਰੀ ਅਸੀਂ ਕਹਿੰਦੇ ਹਾਂ ਜੇ ਅੰਦਰ ਵਾਹਿਗੁਰੂ ਹੈ ਤੇ ਬਾਹਰੋਂ ਗੁਰੂ ਕੋਲੋਂ ਨਾਮ ਲੈਣ ਦੀ ਕੀ ਲੋੜ? ਆਪਾਂ ਕਹਿੰਦੇ ਹਾਂ ਜੇ ਅੰਦਰ ਅੰਮ੍ਰਿਤ ਹੈ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਅੰਮ੍ਰਿਤ ਤੋਂ ਬਿਨਾਂ ਤਾਂ ਮਨਮੁੱਖ ਵੀ ਨਹੀਂ ਜੇ, ਮਨਮੁੱਖ ਦੇ ਅੰਦਰ ਵੀ ਅੰਮ੍ਰਿਤ ਦਾ ਕੁੰਡ ਹੈ। ਗੁਰੂ ਗ੍ਰੰਥ ਸਾਹਿਬ ਨੇ ਮੰਨਿਆ ਇਸ ਗੱਲ। ਸਾਹਿਬ ਕਹਿੰਦੇ ਨੇ ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ। ਇਹਦਾ ਮਤਲਬ ਕਿ ਮਨਮੁੱਖ ਦੇ ਅੰਦਰ ਵੀ ਅੰਮ੍ਰਿਤ ਹੈ ਪਰ ਮਨਮੁੱਖ ਬੰਦੇ ਨੂੰ ਉਹਦਾ ਸਵਾਦ ਚੱਖਣ ਦੀ ਇਜਾਜ਼ਤ ਨਹੀਂ ਆਈ, ਉਹਦੇ ਅੰਦਰ ਕੁਛ ਹੈ। ਯਾਦ ਰੱਖਣਾ ਅੱਗ ਲੱਕੜ ਵਿੱਚ ਹੈ, ਪ੍ਰਗਟ ਕਰਨ ਲਈ ਬਾਹਰੋਂ ਅੱਗ ਦੀ ਚਿਣਗ ਲਾਣੀ ਪਏਗੀ। ਇੱਕ ਵਾਰੀ ਤੂੰ ਲਾ ਦੇ ਪਰਤ ਕੇ ਆਪਣੇ ਆਪ ਨਿਕਲਦੀ ਰਹੇਗੀ। ਯਾਦ ਰੱਖ ਘਿਓ ਵਿੱਚ, ਮੱਖਣ ਵਿੱਚ, ਦੁੱਧ ਵਿੱਚ ਮੱਖਣ ਤਾਂ ਘਿਓ ਹੈ ਪਰ ਬਾਹਰੋਂ ਜਾਗ ਲਾਣੀ ਪਏਗੀ। ਜੇ ਘਿਓ ਵਿੱਚੋਂ ਆਪਾਂ ਕੁਝ ਲੈਣਾ ਚਾਹੁੰਦੇ ਹਾਂ, ਦੁੱਧ ਵਿੱਚੋਂ ਘਿਓ ਕੱਢਣਾ, ਬਾਹਰ ਦੀ ਜਾਗ ਦੀ ਲੋੜ ਏ। ਜੇ ਲੱਕੜ ਵਿੱਚੋਂ ਅੱਗ ਕੱਢਣੀ ਏ, ਬਾਹਰੋਂ ਚਿਣਗ ਦੀ ਲੋੜ ਏ। ਜੇ ਅੰਦਰੋਂ ਪ੍ਰੀਤਮ ਦੇ ਦਰਸ਼ਨ ਕਰਨੇ ਨਹੀਂ ਤਾਂ ਬਾਹਰੋਂ ਸਤਿਗੁਰੂ ਦੀ ਕਿਰਪਾ ਦੀ ਲੋੜ। ਸਾਹਿਬ ਕਹਿ ਰਹੇ ਨੇ ਸਗਲ ਬਨਸਪਤ ਮਾਏ ਬਸੰਤਰ, سگل دودھ میں کیا اونچ نیچ میں جوت سمانی کٹ کٹ مادو جیا ہر ایک کٹ وچ ہر ایک جند دے اندر او میرا پرے پیارا پریتم ٹکیا ہویا ہے. ستگرو نے بڑے پیارے بچن پے آ کئی واری کئی سجن کہندے نے گرو گوبند سنگھ جی نے کرپان چکی پر پیارو کدی میرے صاحب دی بانی پڑھ کے دیکھو میرے داتے دی سمادھی ساری زندگی نہیں جے اکھڑی پاوے جنگا جدا وچ بھی وچرے پر میرے پریتم نے ہر ایک دے اندر واہگرو جی نو دیکھے. جدو ستگرو کی بانی پڑھنے ہاں صاحب کہندے نے جے کوئی دیورے دے اگے بیٹھا ہے نا تے دیورے وچ بھی اوہی ہے, جے کوئی چھ دیو آلے ہے مندر وچ بیٹھا ہے مندر وچ بھی او وے, تے ستگرو جے مسجد تکیے تے صاحب کہن لگے مسجد وچ بھی او وے, جے کوئی رام رام کہہ کے پوجا کردا ہے تاں وی او وے, جے کوئی خدا خدا کہہ کے پکاردا ہے تاں وی او وے. صاحب کہندے نے اصلیت اے ہر ایک دے اندر او وے, اونے سب نو بنایا ہے او دے تو بنا دوجا کوئی ہے ہی. ستگرو کے بچن پڑھنے سرب ویاپک پربھو ہے. صاحب کہندے دیورا مسیت سوئی پوجا او نواز اوہی. صاحب کہن لگے یاد رکھو ہر ایک تھان تے اوئیے دیرا او مسیت سوئی پوجا او نواز اوئی من سب ایک. صاحب کہندے ہر ایک تھان تے او واہگرو ہے ہر ایک منک دے اندر ٹکیا ہے, کوئی تھان ایسی نہیں جتھے او دا ٹکانا نہیں. ستگرو نے ایسے کبت دے اندر جڑا بچن کیا کہن لگے کنوں وقت کہے گا اے ٹھیک ہے کسے نو کہہ دیں گا مسلمان ہے, کسے نو کہہ دیں گا ہندو ہے, کسے نو کہہ دیں گا اے عیسائی ہے, پر جدو شریر دی بنتر دیکھے گا ایک ہے نین ایک ہے کان. صاحب کہن لگے ایک ہے دے ایک ہے بان, زبان بھی ایکو جہی ہے, نیتر بھی دو نے, کان بھی دو نے, پر یاد رکھیں کیول ایسی بس نہیں خاک باد آتش اور آب کو رلاؤ ہیں ہر ایک دا شریر جڑا پنجا تتانڑ بنیا ہے, کتے مسلمان دا شریر چھیاں دا نہیں ہندو دا ستاں دا نہیں, جے پرمیشور نے شریر دی بنتر تے اینا نو تت اکو لائے نے تے یاد رکھی اینا اندر جوت بھی اکو پریتم دی ٹکی ہوئی. ستگرو نے بانی وچ بڑے پیارے بچن کہے کہن لگے کیول منوک وچ نہیں جنہیں دیکھنا پیارے پریتم نو انہیں رکھاں دے پتیاں وچوں بھی دیکھے. تن گرو گرنتھ صاحب دی بانی پڑھنے ہاں تائی تاں بھگت جی نے کیا کہن لگے مالن تیرے کل اجے بھگوان نو دیکھن دی نظر ہی نہیں, تو آ توڑنی ہے پتے توڑنی ہے پھل توڑنی ہے ٹاڑیاں تیرے کل نظر نہیں, پر نظر ٹکا کے کدی دیکھی کہ پاتی پاتی جیو ہر ایک پتے دے اندر جندی تے جدے اندر جندے او دے وچ پیارا پریتم بیٹھا ہویا ہے. بھگت نام دیو جی نے ایسا ایک بچن کیا جدو اسی پڑھنے ہاں سبا کٹ رام بولے راما بولے رام بنا کو بولے رے, کہندے دسو واہگرو تو بنا کیڑا بولدا پیا ہے, تے پچھیا بھگت جی ہر ایک اندر او وے ہر ایک نو اس نے بنایا, تے بھگت نام دیو کہن لگے ہاں, کہندے جویں کمہار ایک تھان تو مٹی پٹ کے لیاوندا ہے مٹی نو لیا کے پانی وچ گنیا ہے چک تے رکھ کے انہیں کمایا ہے, ہن کمہار دی مرضی ہے اسے مٹی دے چک دے اوپر چھوٹے چھوٹے دیوے بنا دے, او دی مرضی ہے ایک سراہی بنا دے, او دی مرضی ہے کہ وڈے تو وڈا مٹ کڑا بنا دے, پر اے مت کہیں کہ جس تیل تیل جس دیوے وچ پایا اے کسے ہور چیز دا بنیا ہے, جس بھانڈے دے اندر پانی پایا اے بھانڈا کسے ہور چیز دا بنیا ہے. بھگت جی کہن لگے مٹی ایک ساجن والے دی مرضی ہے چھوٹا وڈا بنا دے, رنگ کرن والے دی مرضی اونے کالا پیلا نیلا کر دتا, پر یاد رکھی ایک مٹی دے بنے نے بنان والا ایک ہی. اسی طرح کیڑی تو لے کے ہاتھی تک سارے بھانڈے نے, کیڑی چھوٹا بھانڈا ہے ہاتھی وڈا بھانڈا ہے, رکھاں نو تکنے اچے اچے پہاڑاں نو تکنے اے سارے رب دے بنائے بھانڈے نہیں, چھوٹا وٹا بنانا وہ مرضی ہے پر بنائے ایکو مٹی دے وکھ نہیں. صاحب کہندے نے ایکل ماٹی کنچر چنٹی مٹی ایکو وے تے کیڑی تو ہاتھی تک ایکو مٹی دے بنے نے. صاحب کہہ رہے نے ایکل ماٹی کنچر چنٹی پانجن ہے بو نانا رے, بانڈے وکھرے وکھرے نے، استھاور جنگم استھاور در سے جڑا ایک تھان سے ٹگ ہے، جی پہاڑ اڈول کھلوتا ہے، جنگم در سے جڑے لتان نال تر سکتے ہیں، استھاور رخ آدھے نے پہاڑ آدھے نے، سب کہ استھاور جنگم کیت پتنگم کٹ کٹ رام سمانا رے، ہر ایک تھان سے میرا واہگرو جڑا وہ آپ سانو نظر پیا آ۔ سادھ سنگت جدو اندر دا پرم مٹ جائے نا، پھر ادو دوجا کوئی ہے ہی نہیں۔ جدو ستگرو گرو تیگ بہادر جی دے جیون نو پڑھنے ہاں، ستگرو دے جیون وچ ایک بڑی پیاری گھٹنا ہوندی۔ صاحب جی سیف آباد گئے پٹیالے دے نیڑے، شہادت تو پہلا حضور نے چوماسا ایتھے ایک سیف دین فقیر سی اے دے گھر وچ بتیت کیتا، تے جدو ستگرو شہید ہوئے نا، 40 دن یہ کالے کپڑے پا کے زمین تے سوندا رہا سی فقیر، اینا کو برہ دا پٹھیا سی۔ ستگرو گئے تے انہیں وکھرا ایک کمرہ دھرمشالا بنا دتی۔ حضور نے پوچھا سیف دین اے کی؟ کہن لگا مہاراج اس تھان تے میں نماز پڑھاں گا، سامنا جڑا نواں بنایا اوتھے تسی بیٹھ کے اپنے پربھو دی بندگی کرنی۔ حضور نے پیار نال کیا سیف دین اجے اندر بھرم ہے، گل تا خدا دی کرنی سی، آل اٹا لان دی لوڑ ہی کوئی نہیں سی، اکو تھان تے دونوں نے بیٹھ کے ایک دی گل کر لینی، دوجا تے کوئی ہے ہی نہیں۔ تن گرو گرنتھ صاحب جی نے یہی تا کیا، کہن لگے بندہ کیول اٹا پیچھے، کیول دشا پیچھے، کیول دھرم دے نام تے بندی پا کے لڑدا ہے۔ فصلیت اے، ایک ودوان لکھدا ہے رام رحیم اور مولا کیا، سمجھ پڑی تو رولا کیا، جدو سمجھ پی جائے اندر دی بھرم تے پٹکنا بالکل مک جاندی۔ ستگرو نے اسے کر کے کیا، کہن لگے مت لڑ، تو ایک جنا کہندا دکھن دیش ہری کا واسا، دوسرا کہندا نہیں پشچم اللہ مقاما، پر میرا گرو کہندا اٹا پیچھے تے دشاواں پیچھے نہ بھج، دل میں کھوج دلے دل کھوجو یہی تھور مقام، اپنے اندر چاتی مار، ہر ایک دے اندر اوے۔ خیر میں عرض کر رہا، صاحب شری گرو پنچم پتا جی نے اج پہلے شلوک وچ بچن کیتا، حضور کہن لگے جت جت در تے جتھے کتہیں کتھے تتہیں تتھے، ادا مطلب بن گیا جت کتہیں تتہیں جتھے کتھے میں دیکھنا وا۔ صاحب کہندے سورگ درشتنت درشتنت در تے دسدا ہے، او پیارا پریتم واہگرو دسدا ہے، سورگ سورگ لوک وچ بھی اوے۔ حضور کہندے نے مرت مات لوک وچ بھی اوے، پیال لوکیں پتار لوک وچ بھی اودا ٹکانا ہے، کہن تو مراد سرگ مچ پیالے وچ اوہی رہندا ہے۔ ستگرو تائیں تا بانی وچ کہندے نے سرگ مرت پیال دکھایا، گر شبدی دیکھ نہاری جیو، گرو نے ہر ایک تھان تے دکھا دتا، کیویں دکھایا؟ صاحب کہندے سو انتر سو باہر انت، ہر ایک تھان تے ہووے، اندر بھی ہووے تے باہر بھی ہووے، پر سمجھ تاں پیندی جدو گرو کرپا کردا ہے۔ صاحب تاں ہی کہندے نے باہر ڈھونڈن تے چھوٹ پرے، گر گھر ہی ماہ دکھایا تھا، جدن ستگرو کول گئے ادن گرو نے آواز دے کے کیا، فریدا جنگل جنگل کیا پویں، بن کنڈا موڑے بسی رب حیالی ہے، جنگل کیا ڈھونڈے، جدن پٹھیاں لگ گیا اگ نال تانو تپایا، تے میرے حضور نے کیا نہ ہوئے اس طرح نہ کر، دیکھ اپنے تانو سار نہ تان نہ تپائے تنور جوں، بالن ہڈ نہ بال، جنوں تو ویکھنا چاہنا سر پیری کیا پیڑیا اندر تری سمار، وہ اندر ٹکے تے جدو اندر کوئی دسدا ہے، میں عرض کر رہا پھر ادو یہی آواز نکل دیے داتا، تو سبنی تھائیں جتھے ہو جائیں، جتھے جانا وا تیرے تو بنا دوجا کوئی ہے ہی نہیں، پر اے شبد دی کمائی نال سمجھ پیندی ہے کہ پربھو تو بنا دوجا کوئی نہیں۔ ویسے اسی کہہ دینے ہر ایک اندر جو تے، صرف زبانی کلامی کہنے، نفرت دی اگ تاں اسی طرح اندر بلدی ہوندی، جدو ہر ایک اندر جو دسدی ہے نا، پھر بھائی کنہیے دی طرح او پانی دی مشک لے کے تریا پھردا ہے۔ اج بھائی کنہیا کتے پانی دی مشک لے کے دشمن وی جائے تے سکھ گرو کول جان تو پہلے اونوں چٹکا دے، اینی کو دویش ہردے وچ بھری ہے، ستگرو دے چرناں وچ لے کے آئے، کہن لگے مہاراج اسی دشمن مارنے ہاں، یہ جیندے کر دے تے بھائی کنہیے نے ہاتھ جوڑ کے کیا کہنے لگا ستگرو میں بھی مارنا وا حد ہو گئی سکھ کہنے لگے تیرے کول ہے کی آ پانی دی مچک نال مارنا ڈوب کے اسی کرپان اسی تیر اسی بندوقاں نال مارنے آ تو کی مارنا کہنے لگا فرق صرف اینا تسی دشمن مار دیو میں دشمنی پیا مارنا دشمن وچ تے دشمنی وچ انتر جب ڈگے نو میں پانی دا گھٹ پیانا او دے اندر دیکھ کے میرے چہرے نو ہوندا نہیں گرو گوبند سنگھ دا سکھ کدی ظلم نہیں کردا او دے اندر گرو نہیں شردا بندی ہے جے اندر شردا بن گیا دشمنی دا بیج ختم تے جب بیج ختم ہو گیا پھر کنڈے کدی نکل دی نہیں ہوندے تو دشمن مارنا میں دشمنی مارنا حضور کہہ رہے نے جت کتہ تتہ درشتنگ وہ ہر ایک تھان سے دستا پیا ہے سورگ مرت پیال لوک ہے صاحب کہنے لگے سربتر رمن گوبند ہے سربتر در سے ساریا تھاواں اسی جدو پڑھنے نا جاپ صاحب یہ بڑے بچن کہنے حضور نے ساد سنگت کلگی والے پتا دی بانی کدی پڑھو اسی عام طور پہ پرگٹ کرنے لڑائیاں والا پاکی یہ بھی ٹھیک ہے چودہ لڑائیاں لڑیاں پر حضور دی جدو بانی پڑھنے ست گرو تے کہندے زمیں تو ہی زمان تو ہی مکی تو ہی مکان تو ہی اپو تو ہی اپے تو ہی اچھو تو ہی اچھے تو ہی اچھو تو ہی ہر ایک تھان تے تو ہی کہندے آ جاپ صاحب دا پہلا چھنت پڑھنے ہاں حضور کہندے آپا بھی بڑی بڑی رکھاں تھلے ترے ہیں تے رکھاں دیاں جیڑیاں ٹاہنیاں نے پتے نے زمین تے ڈگدے نے سک جاندے نے جے جو پیر رکھیے تے انہاں دے پرن دی آواز آؤندی ہے انہاں دے کڑکڑ دی آواز آؤندی ہے تے میرے کلگی والا پادشاہ کہندا جدوں میں جنگل وچ ترنا نا تے میرے چرناں دے تھلے انہاں صاحباں دے پیراں دے تھلے جدوں آؤندے نے سکے پتے وہ پردے نے کہن لگے انہاں وچوں جڑی آواز نکلدی ہے تے مینوں انج پرتیت ہوندا جویں پتے وی اج پریتم نوں توں توں پہ کہندے ہو اسی پڑھنے صاحب کہندے نے داتا تب سرب نام کتھا کون کرم نام برنات سمات کہے تا کوئی نہیں سکتا پر میں کی دیکھا ہے کہ میرے پربو جی جنگل دے پتے تینو نیت نیت کہندے نے کیویں صاحب کہندے نے کہ میرے پربو ترے پون مہیپ سر نر اسر نیت نیت بن ترن کہت بن در تے جنگل ترن در تے تنکے تینو جنگل دے تنکے بھی گرو گرو کہندے پے انہاں وچ بھی تیری تونے صاحب جی تا ہی کہنا کہ سربتر دیش ہے کہ سربتر دیش ہے کنہ کو نیڑے میں کہ ظاہر ظہور ہیں کہ حاضر حضور ہیں تو بالکل سامنے پرتاکھ دور تا کتے گیا ہی نہیں صاحب سچے پتا جی کہنے لگے سربتر رمن گوبند ہے نانک لیپ چھیپ نہ لپیا تے پر وہ ہر ایک اندر رہندا ہے پر پیاریو انہوں کوئی وقار نہیں وہ کسے طریقے نہ لبڑدا نہیں داتا جی نے اگے بچن کیتے جدو ہر ایک اندر او دسیا پھر جیون وچ پلٹا کی آیا دکھیا پیانت امرتن صاحب کہندے نے جڑا زہر سی نا او امرت بھی تبدیل ہو گیا اگے جڑی دوائی سی وکار سن زہر انہاں نوں پربھو نے امرت بنا دتا درشتا سکھا سوجن جڑے دشت سن میرے داتیا او سجن تے متر بن کے میرے نیڑے آ بیٹھے ستگرو کے پیارے جدو دی میر ہندی ہے نا ادو کرپا بھی ہو جی ورت دی ستگرو نے بچن کیتا بانی وچ کہن لگے اپشت بات تے پئی سیدری دوت دشت سجنئی اندھکار میں رتن پرگاسیو ملین بدھ ہشنئی اس شبد نو پڑھ کے پھر اینا وشواس بنتا ہے منا تو جڑیا رہو کسے دن کرپا تیرے اتنے بھی ہو سکتی صاحب کہنے اپشت بات تے پئی سیدری اپشت دار تے پٹھی ہر ایک جدو پہلا سوچی پٹھی سی کدی سیدھا سوچنا ہی نہیں ہن میرے داتے نے کرپا کر دیتی میری اندر دی اکڑی بالکل سیدھی ہو گئی اپشت بات تے پئی سیدری سیدری در تے سیدھی صاحب کہن لگے دوت دشت سجنئی جڑے آ دشت سن وکار سن سجن بن گئے اندھکار میں رتن پرگاسیو اندر ہنیرا سی نام دا قیمتی رتن پیدا ہو گیا ملین بدھ ہشنئی جو کرپا گوبند پئی صاحب کہندے سکھ سمپت ہر نام پھل پائے ست گر ملئی گرو ملیا انہیں کرپا کی کیتی صاحب کہندے موہ کرپن کو کوئی نہ جانت مینوں غریب نوں کوئی نہیں سی جاندا ہن تیری کرپا کی اینی ہو گئی ہے सगल भवन प्रगटाई, हुण कोई थां ऐसी नहीं जिथे मेरे नाम तो लोकी मैनू जानदे नहीं, क्योंकि तू मेरे वर्गे नीच कीड़े नू इन्नी कृपा कर दिती। साहब कहन लगे, मोह किरपन को कोई न जानत, सगल भवन प्रगटई। ते हजूर अगे बचन करदे ने, संग बैठनो कहीं ना पावत। अगे किसे कुल जाके कहना, लोका कहना मेरे कुल बह ना, तेरे पले है कि अद्धी कौडी दा तू बंदा। हुण कहिंदे जदों तेरी कृपा हो गई सगल चरण सेवई, हुण जेड़े अगे कोल नहीं सन बहन देंदे, तेरे नाम की बरकत नाल मेरे चरण आके धोंदे ने, ते दिन रात मेरे चरणा विच डिगे रहिंदे। सतगुरु ने अगला बचन किया, कहन लगे प्यारिया इत्थी बस नहीं, जिथे हुण दुश्मन मित्र बन गए, जेड़े कोल नहीं सन बहन देंदे ओह नेड़े आ गए चरण धोंदे ने। साहब कहिंदे ने एक बोलती खबतो नाहन, अगे मैं एक बोल भी किसी का नहीं सा सहारदा, किसी ने कुछ कहना अग की तरह भड़क उठना। हुण मेरे दाता जी तू कृपा कर दिती, हुण बख्शिश ए हो गई, साध संगत शीत लई, साध संगत की कृपा नाल अंदर बिलकुल ठंडा हो गया, क्योंकि तेरे विच बख्शिश है। तू जहर तो अमृत बना देना, तू दुश्मन तो मित्र बना देना, ते ए प्रतख प्रमाण बड़े मिलते ने। मीरां दा जीवन मैं एक खिन ओदे जीवन दी संबंधी जरूर अर्ज कर दिया। सरदार कपूर सिंह ICS ओरा ने ना एक पुस्तक लिखी, ओदा नाम है सपत सरिंग। ओदे विच उन्हां ने बड़े कमाल दी उदाहरण दित्ती, ते इसे तरह एक पुस्तक लिखी डॉक्टर महिंदर कौर गिल, बड़े विद्वान ने। उन्होंने मैं सिर्फ गुण वाला पक्ष लेना चाहना वा, ठीक है प्रभु की भगती हर एक उत्ते रब की कृपा है, मैं अर्ज की हर एक अंदर वो बैठा है, द्योरे विच भी होवे, मसीत विच भी होवे, पूजा विच भी होवे, नमाज विच भी होवे, मीरां दे अंदर कोई लगन लगी, भावें ए मूर्ति पूजा तो आरंभ होई, बाल उम्र विच शादी तो बाद पति दा चलाना हो गया, ते उस विधवा ने हिरदे नूं इन्ना कु टिका लिया, क्या हुण रब तो बिना होर कोई आसरा नहीं। संगत भी जाना, गोबिंद दे गीत गाने, कृष्ण दी भगती इहने रज के कीती। कहिंदे ने जदों फिर मेरा वाहिगुरु कृपा करदा ना, लगदा ते अंदर दी भावना नूं फाले। कहिंदे ने राणा देखो इन्नी कु प्रेम विच भेज चुकी सी, बिंदराबन गई, जदों इहनूं घरों कढ दित्ता, ते बिंदराबन सोचिया चल मना हुण तूं ओहदे चरणा विच रहो जिहदे जिहदी तूं दिन रात पूजा करनी। बिंदराबन विच मठ सी, उथों दा मठ दा जिहड़ा पुजारी सी उहदा नाम सी जीव गुसाई। जाके कहिण लगी मैं इस मठ विच रहना चाहनी हां, ते अगो जीव गुसाई ने सुनेहा भेजिया मीरा इस मठ विच इस्त्री नूं कोई थां नहीं, इत्थे इकल्ले मर्द रहिंदे ने। ते मीरा ने अगो चिट्ठी लिख के भेजी, कहिण लगी जीव गुसाई मैनू अफसोस है तेरे ते, मैं सोचदी सां बिंदराबन विच इक केवल कृष्ण रहिंदा मर्द, बाकी सारियां गोपियां ने, मैनू की पता कि तेरे वर्गा होर भी मर्द ते कोई बैठा होया। इहदा मतलब उहदी भावना सी। उन्हें अपने जीवन की घटना बड़ी सोहनी लिखी, ओदी बाणी ओदे बचन ने। कहन लगे ओदे सामने ना जदो वाहिगुरु कृपा करके रखण ते आवे, राणे ने ना ओदे द्योर ने पटारी विच सप पा के भेजिया, के कपड़े विच लपेट के उन्हूं कहो तेरे लिए तोहफा दिता है, ते जदो पटारी खोलेगी नाग विचों निकलेगा, डंग मारेगा, इहदी मौत हो जाएगी, रोज का यह संस ही खत्म हो जाए, कदी साधुआं कोल बह के एक तारा बजांदी। मीरा लिखदी मेरे सामने आई सप दी पटारी, ते उन्हें बड़े सोहने बचन कह कहन लगी सांप पटारी राणा भेजो मीरा हाथ दियो। कहन लगी मीरा दे हाथ भी जाए दियो, ते उत्थे कहिंदी नाए दोए जब देखण लागी साल ग्राम तक थियो, जदों ना धो के मैं पटारी चुकी, ते जिस कृष्ण दी मूर्त नूं मैं पूजदी सां पटारी विच उहदी मूर्त पई होई, सप नां दी चीज ही कोई नहीं। सांप पटारी राणा भेजो मीरा हाथ दियो जाए, नाए दोए जब देखण लागी साल ग्राम तक पाए, अगे ओ लिख दिए जहर प्याला राणे भेजियो दिनो अमृत बनाए, दूजी वरी जहर दा प्याला भेजिया। कहन लगी जदो जहर दे प्याले नू अपने लब लाए, ते कमाल दी गल मेरे विधाता ने जहर नू अमृत भी चेंज कर दिता, उन्हें जहर पीता जहर प्याला राणे भेजियो अमृत दिने बनाए। कहन लगे हाथ धोए जब पीवन लागी होए अमर उचाए, ते जदो ए भी कम ना बनिया ते तीजा कम ना कीता एक सूला दी सेज भेजी जिदे विच जहर भलिया सी। कहन लगे सूल सेज की राणे भेजी दीजा मीरा सुलाए मीरा नू सुना दियो, کہن لگے سانجھ پری جب سومن لگی مانو پھول بھی سائے، جدو شام نو سون لگی کنڈیاں دی تھان تے پھول بن گئے۔ تے پوچھا کارن کی، کہن لگے میرا کے پرب سدا رکھوارے دینوں سنکٹ مٹائے، اصل وچ میرا رکھن والا وہگرو ہے، مینوں زہر دے پیالے سپاں دے ڈنگ تے زہر والیاں سولاں کچھ بھی نہیں کر سکدی۔ او پرمیشور جدو کرپا کرے، صاحب کہن لگے بکھیا پینت امرتن، جدو نے بخشش کیتی زہر تو امرت بنا دیتا، تے درشتاں سکھا سوجنے جڑے دشمن سن او سارے متر بن گئے، اے زہری متر سب کیتیا نہ منگا مندا۔ ستگرو اگے کہن لگے دکھیاں پینت سکھیاں، جڑے دکھ سن او سکھ بھی تبدیل ہو گئے، پہ پیتنگ تامر پہ، جڑا اگے دن رات ڈر کھاندا سی ہن گرو دی کرپا نال اسی دکھ تو سکھ وچ آ گئے، پہ تو اسی نرپے ہو گئے۔ گرو پنچم پتا جی دا ایک شبد ہوندا ہے راگ بلاول وچ، حضور نے اسی طرح دی بچن کیتا، کہندے نے سنگھ بلائی ہوئے گئے ہو، ترن میر دکھیتا، شرم کرتے دم آد کو تے گنیت نیتا، ایسی بھگت گوبند کی کیت ہستی جیتا، جو جو کینو اپنو تس اپ ہے دان دیتا۔ اس شبد نو پڑھنے صاحب کہنے بڑی کرپا کر دی، سنگھ بلائی ہوئے گئے ہو، سنگھ در تے شیر، جیڑا شیر اگے ہنکار بڑکا ماردا سی، اچھی اچھی خونخار شیر پبکا ماردا پیا سی، کہن لگے اس ہنکار نو میرے داتے نے اینا کو مٹا دیتا، ملی بلی دی طرح نمرتا دے دیتی، بلی دی تردیاں آواز نہیں، اینا کو نمرتا وچ رکھ دیتا، کتے بیٹھیاں وی میں اپنی ہوند نو پرگٹ کر دینی پیا۔ سنگھ بلائی ہوئے گئے اگے کہنے ترن میر دکھیتا، ہن ترن دا ارتھ ہوندا ہے تنکا، میر دار تے پہاڑ، اکثر اسی پہاڑ نو ہنکار نال تلنا دینے۔ تے جدو اے سلو شبد پڑھیا تے من وچ آیا پاواں کے ٹیکا کارا نے ارتھ کیتے نہیں سی، تنکے تو پہاڑ بن گئے، ہن جے کوئی سوال کرن والا پوچھ لے بھی پہاڑ تا ہنکار دا سوچک ہے۔ ترن میر دکھیتا، ایک پاسے کہندے پئے شیر تو بلی بن گئے، دوسری طرف تسی بچن کر دیو اسی تنکے تو پہاڑ بن گئے، اے دا مطلب کی پھر ہنکاری ہو گئے؟ نہیں، دے ارتھ بڑے رمز بھرپور نے۔ کہن لگے شیر والی برتی نو تیاگ دیتا، بلی دی طرح نمرتا، ترن میر دکھیتا، ترن دا ارتھ ہوندا تیلا، تھوڑی جی ہوا آئے تا تیلا ایک تھان تو اڑ کے دوجی تھان تے جاندا ہے، تیلا کدی بھی ایک تھان تے ٹکدا نہیں، پہاڑ پاویں طوفان آ جان تاں وی اڈول ٹکیا رہندا ہے۔ جیڑا من اگے تیلے دی طرح جنے کھنے دی گل سن کے بھٹکدا سی نا، ہن پہاڑ دی طرح اڈول بنا دیتا، کسے دی کوئی پرواہ نہیں کردا۔ صاحب کہن لگے سنگھ بلائی ہوئے گئے ہو، ترن میر دکھیتا، شرم کرتے دم آڈ کو، اگے ادھی ادھی کوڈی بدلے لوکاں تو منگتے سن، ہن نام دی داد دے دیتی تے گنی تنیتا، اینا کو تناڑ بنا دیتی، ہن کسے دی پرواہ ہی نہیں۔ صاحب کہن لگے یاد رکھنا ایسی بھگت گوبند کی وہ